الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم يا ايها الذين امنوا اطيعوا الله ورسوله ولا تولوا عنه وانتم تسمعون ولا تكونوا كالذين قالوا سمعنا وهم لا يسمعون صدق الله العلي العظيم رب اشرح لي صدري ويسر لي امري واحلل عقدة من لساني يفقهوا قولي اللهم ربنا لا الحمنا رشدنا واعذنا من شرور انفسنا آمین یا رب العالمین. ان آیتاں وچ بھی جنگ بدر ہی تے تبصرہ آ رہا ہے اور مسلماناں نوں عام ہدایتاں دتیاں جا رہی نے کہ جدوں ایمان لے آئے نے اللہ اور دے رسول نوں من لیا تے اس دنیا دے وچ انہاں دا فقی طریقہ ہونا چاہیدا ہے، ایہ دا تقاضا کیا منن دا، اور انہاں نوں اچھی طرح سمجھ کے تے اللہ تعالیٰ دے حکماں تے اور دے رسول دی فرما برداری دے تے عمل کرنا چاہیدا ہے. فرمایا یا ایھا الذین آمنوا اطیعوا اللہ ورسولہ، اے منن والے ہو جڑے دعویٰ کردے ہو اللہ اور دے رسول نوں منن دا، آؤ فرما برداری کرو اللہ دی اور دے رسول دی، آکھے لگیا کرو اللہ دے اور دے رسول دے. جدوں تساں من لیا انہاں نوں تے پھر انہاں دا آکھا بھی منو. ولا تولو عنہو، اور دیکھو انہاں تو منہ نہ پھیرو، انہاں دے کوئی حکم ایسا نہیں جے تے عمل نہ کرو. وان تم تسماؤن، اور تسی سن دے ہو. یہ سن دا مطلب یہ نہیں کہ سن کے عمل نہ کرو، سن دا مطلب یہ کہ سنو تے اتے عمل بھی کرو. ولا تکونو کالذین قالوا سمعنا، اور دیکھو انہاں ورگے نہ ہو جانا جنہاں نے کیا کہ اساں سنیا. وہم لا یسماؤن، حالانکہ سن دے نہیں سن. یہ ہے بنی اسرائیل دا معاملہ کہ انہاں نے اللہ تعالیٰ دے اپنے رسولاں دے حکم سن کے کیا سمعنا وعصینا، صحیح نہ اساں سنیا تے نافرمانی کیتی. فرمایا انہاں ورگے نہ ہو، بلکہ کان لا کے گلا سنیا کرو، اور جو بھی سنو وہ عمل لودے تے بھی کریا کرو. ان شر الدواب عند اللہ ثم البکم الذین لا یعقلون، بے شک اللہ تعالیٰ دے نزدیک سب تو زیادہ برا جڑا ہے وہ ہے جاندار. ثم البکم، جڑا کہ بہرا ہوئے یا گنگا ہوئے. الذین لا یعقلون، جڑا کہ عقل تو کم نہیں لیندا. یہ ہے جڑا سنی انسنی کر دینی کوئی چیز، دھیان نہ دینا، یہ بہت بڑا جرم ہے کہ اللہ تعالیٰ دے منن تو بعد وہ حکماں دے اتنے توجہ دینی چاہیے، اور انہوں سن کے تو انہوں تے عمل کرنا چاہیے. فرمایا جڑا پھر بھی توجہ نہیں دیندا، بوڑا بنیا رہندا ہے یا گنگا بنیا رہندا ہے، اللہ تعالیٰ دے احکام سن کے تے پھر انہوں تے عمل نہیں کرتا، انہوں اگے نہیں پہنچاندا، اللہ تعالیٰ دے نزدیک سب تو برا انسان ہوئے. وَلَوْ عَلِمَ اللَّهُ فِيهِمْ خَيْرًا لَّأَسْمَعَهُمْ، تے جڑے ایسا رویہ کردے نے، اگر اللہ تعالیٰ جاندا کہ انہاں دے اندر خیر ہے تے انہاں نوں سنا دیندا، لیکن اللہ نوں پتا سی کہ انہاں دے اندر کوئی بھلائی نہیں، اس کر کے انہاں نے انہاں نوں نہیں سنوایا. وَلَوْ أَسْمَعَهُمْ لَتَوَلَّوْا وَهُمْ مُعْرِضُونَ، اور اگر سن بھی لیندے تے پھر بھی انہاں نے منہ پھیر لینا سی، کیونکہ پھر منہ پھیرن والے نے یہ سب کچھ سوچ سمجھ کے پھر نافرمانی کر رہے ہیں. یا ایھا الذین آمنوا استجیبوا للہ وللرسول، اے ایمان والیو جواب دیا کرو اللہ اور دے رسول دی پکار دا. اللہ تعالیٰ دا اور دے رسول جو کچھ کہن انہوں منیا کرو، سنیا ہی نہ کرو، انہوں منیا کرو. اذا دعاکم، جدوں بھی تینو بلان، لما یحییکم، اس وجہ کہ اللہ تعالیٰ نے تینو زندگی بخشی ہے، انسانی زندگی بخشی ہے. وعلموا ان اللہ یحول بین المرء وقلبہ، اور اچھی طرح جان لو اللہ تعالیٰ جڑا ہے وہ انسان اور دے دل دے اندر حائل ہو جاندا ہے. وَأَنَّهُ إِلَيْهِ تُحْشَرُونَ، اور دیکھو او دے ہتھ وچ تہاڈے دل نے، او دے ہتھ وچ تہاڈی ساریاں چیزاں نے، اگر تسی او دے طرف توجہ نہیں کرو گے تے پھر اللہ تعالیٰ پردہ کر دیندا ہے انسان دے اور ہدایت دے اندر، پھر اللہ دی طرف انسان دا توجہ نہیں رہندی اور گمراہی لے لیندا. وَأَنَّهُ إِلَيْهِ تُحْشَرُونَ، تے اس چیز نوں سامنے رکھو، تساں او دی طرف اکٹھے ہونا ہے اور او دے سامنے پیش ہونا ہے. وَاتَّقُوا فِتْنَةَ اللَّهِ تُصِيبَنَّ الَّذِينَ ظَلَمُوا مِنْكُمْ خَاصَّةً وَاعْلَمُوا أَنَّ اللَّهَ شَدِيدُ الْعِقَابِ. یہ اللہ تعالیٰ جڑا کلیہ دے رہے نے کہ کسی بھی جگہ دے اتے جڑے انسان بستے ہون مسلمان، انہاں تو جڑے صاحب اختیار ہون، صاحب علم ہون، جڑے حیثیت والے ہون، انہاں دا کم ہے کہ روکن برائی تو، اور انہاں دا کم ہے کہ برائی دے واسطے حکم دین. ਔਰ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਇਲਮ ਦਿੱਤਾ ਹੁੰਦਾ ਉਹਨਾਂ ਦੇ ਉੱਤੇ ਹੱਕ ਆਇਦ ਹੁੰਦਾ ਕਿ ਉਹ ਲੋਕਾਂ ਨੂੰ ਜਿਹੜਾ ਹੈ ਉਹ ਇਲਮ ਸਿਖਾਉਣ ਔਰ ਉਹਨਾਂ ਨੂੰ ਹਰਾਮਖੋਰੀ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਤਲਕੀਨ ਕਰਨ ਔਰ ਉਹਨਾਂ ਨੂੰ ਅੱਲਾਹ ਤਾਲਾ ਦੀ ਤਾਬੇਦਾਰੀ ਦੇ ਵਾਸਤੇ ਜਿਹੜਾ ਹੁਕਮ ਕਰਨ, ਅਗਰ ਉਹ ਐਸਾ ਨਾ ਕਰਨ ਤੇ ਫਿਰ ਅੱਲਾਹ ਦਾ ਅਜ਼ਾਬ ਆਉਂਦਾ। ਤੇ ਜਦੋਂ ਅਜ਼ਾਬ ਆਉਂਦਾ ਤੇ ਸਿਰਫ ਖਾਸ ਖਾਸ ਹੀ ਨਹੀਂ ਫੜੇ ਜਾਂਦੇ, ਵੱਡੇ ਹੀ ਨਹੀਂ ਫੜੇ ਜਾਂਦੇ, ਫਿਰ ਛੋਟੇ ਵੀ ਉਸ ਅਜ਼ਾਬ ਦੇ ਅੰਦਰ ਜਿਹੜਾ ਉਹ ਆ ਜਾਂਦੇ ਨੇ, ਜਿਨ੍ਹਾਂ ਨੇ ਬੁਰਾਈ ਤੋਂ ਨਹੀਂ ਰੋਕਿਆ ਹੁੰਦਾ ਔਰ ਜਿਹੜੇ ਰੁਕੇ ਨਹੀਂ ਹੁੰਦੇ, ਉਹ ਦੋਨਾਂ ਦੇ ਦੋਨਾਂ ਜਿਹੜੇ ਨੇ ਉਸ ਅਜ਼ਾਬ ਦੇ ਵਿੱਚ ਫਿਰ ਅੱਲਾਹ ਤਾਲਾ ਦੇ ਹਾਂ ਪਕੜੇ ਜਾਂਦੇ ਨੇ। ਤੋ ਫਰਮਾਇਆ ਵੱਤਕੂ ਫਿਤਨਤਨ, ਆਓ ਅੱਲਾਹ ਤਾਲਾ ਦੀ ਅਜ਼ਮਾਇਸ਼ ਤੋਂ ਬਚ ਜਾਓ, ਅੱਲਾਹ ਦੇ ਅਜ਼ਾਬ ਤੋਂ ਬਚ ਜਾਓ। ਲਾ ਤੁਸੀਂ ਬੰਨ ਲਜ਼ੀਨਾ ਜ਼ਲਮੂ ਮਿੰਕੁਮ ਖਾਸਾ, ਜਿਹੜਾ ਨਹੀਂ ਪਹੁੰਚਦਾ ਫਿਰ ਤੁਹਾਡੇ ਚੋਂ ਖਾਸ ਹੀ ਲੋਕਾਂ ਨੂੰ, ਸਿਰਫ ਮੁਜਰਮਾਂ ਨੂੰ ਨਹੀਂ, ਬਾਕੀ ਲੋਕਾਂ ਤੇ ਵੀ, ਕਿਉਂ ਉਹਨਾਂ ਤੇ ਵੀ ਹੱਕ ਆਇਦ ਹੁੰਦਾ ਸੀ ਕਿ ਉਹਨਾਂ ਨੂੰ ਜੁਰਮ ਤੋਂ ਰੋਕ ਦੇ, ਅਗਰ ਨਹੀਂ ਰੋਕਦੇ ਤਾਂ ਫਿਰ ਉਹ ਵੀ ਅਜ਼ਾਬ ਚ ਆ ਜਾਂਦੇ ਨੇ। ਵਾਲਮੁ ਅੱਲਾਹ ਸ਼ਦੀਦ ਉਲ ਇਕਾਬ, ਤੇ ਅੱਛੀ ਤਰ੍ਹਾਂ ਜਾਣ ਲਓ ਅੱਲਾਹ ਤਾਲਾ ਦੀ ਪਕੜ ਬੜੀ ਸਖ਼ਤ ਹੈ। ਵਜ਼ਕੁਰੂ ਅੰਤੁਮ ਕਲੀਲੁਨ ਮੁਸਤਜ਼ਫੂਨਾ ਫਿਲ ਲਰਸ, ਇਹ ਹੈ ਜਿਹੜਾ ਸਾਹਬਾਂ ਨੂੰ ਜਿਹੜੇ ਵੀ ਹਿਜਰਤ ਕਰਕੇ ਆਏ ਸੀ ਤੇ ਜਿਨ੍ਹਾਂ ਨੂੰ ਅੱਲਾਹ ਤਾਲਾ ਨੇ ਮਦੀਨੇ ਦੇ ਵਿੱਚ ਫਿਰ ਪਨਾਹ ਦੇ ਦਿੱਤੀ, ਉਹਨਾਂ ਨੂੰ ਯਾਦ ਕਰਾਇਆ ਜਾ ਰਿਹਾ, ਦੇਖੋ ਅੱਲਾਹ ਨੇ ਕਿਸ ਤਰ੍ਹਾਂ ਤੁਹਾਡੇ ਵਾਸਤੇ ਮਦਦ ਕੀਤੀ ਹੈ। ਵਜ਼ਕੁਰੂ ਇਹ ਜ਼ਾਨਤੁਮ ਕਲੀਲੁਨ ਮੁਸਤਜ਼ਫੂਨਾ ਫਿਲ ਲਰਸ, ਇਹ ਮੁਸਲਮਾਨੋ ਯਾਦ ਤੇ ਕਰੋ ਜਦੋਂ ਤੁਸੀਂ ਥੋੜੇ ਸੋ ਔਰ ਜ਼ਮੀਨ ਵਿੱਚ ਤੁਹਾਨੂੰ ਦਬਾਇਆ ਹੋਇਆ ਸੀ, ਤੁਹਾਡਾ ਕਿਤੇ ਇਖਤਿਆਰ ਨਹੀਂ ਸੀ ਚੱਲ ਰਿਹਾ। ਤਖਾਫੂਨਾ ਯਤਖਤਫਕੁਮ ਅਨਾਸ ਫਆਬਾਕੁਮ, ਤੁਹਾਨੂੰ ਡਰ ਸੀ ਕਿ ਲੋਕ ਤੁਹਾਨੂੰ ਉਚਕ ਨਾ ਲੈਣ, ਕਿਸ ਤਰ੍ਹਾਂ ਲੋਕ ਜਿਹੜਾ ਤੁਹਾਡੇ ਤੁਹਾਨੂੰ ਤਕਲੀਫਾਂ ਦੇ ਰਹੇ ਸਨ ਤੇ ਕਿਸ ਤਰ੍ਹਾਂ ਤੰਗ ਕਰ ਰਹੇ ਸਨ। ਫਆਬਾਕੁਮ, ਤੇ ਫਿਰ ਅੱਲਾਹ ਨੇ ਤੁਹਾਨੂੰ ਜਗ੍ਹਾ ਮੁਹੱਈਆ ਕਰ ਦਿੱਤੀ, ਤੁਹਾਨੂੰ ਠਿਕਾਣਾ ਦੇ ਦਿੱਤਾ ਮਦੀਨੇ ਵਾਲਿਆਂ ਨੂੰ ਤੁਹਾਡੇ ਵਾਸਤੇ ਜਿਹੜਾ ਅੱਲਾਹ ਤਾਲਾ ਨੇ ਚੁਣ ਲਿਆ, ਤੇ ਉਹਨਾਂ ਨੇ ਤੁਹਾਨੂੰ ਹਿਜਰਤ ਕਰਕੇ ਤੇ ਆਪਣੇ ਕੋਲ ਜਗ੍ਹਾ ਦਿੱਤੀ। ਵਾਈਆ ਦਾ ਕੁੰਭੇ ਦੱਸ ਰਹੀ, ਵੇਖੋ ਅੱਲਾਹ ਤਾਲਾ ਨੇ ਆਪਣੀ ਮਦਦ ਦੇ ਨਾਲ ਕਿਸ ਤਰ੍ਹਾਂ ਤਾਈਦ ਕੀਤੀ ਤੁਹਾਡੀ। ਵਰਾਜ਼ਾ ਕਾ ਕੁੰਭ ਮਿਹਨਤ ਤਈਏ ਬਾਤ ਲਾਲ ਲਕੁਮ ਤਸ਼ਕਰੂਨ, ਔਰ ਕਿਤਨਾ ਪਾਕੀਜ਼ਾ ਰਿਸਕ ਜਿਹੜਾ ਹੈ ਤੁਹਾਡੇ ਵਾਸਤੇ ਮੁਹੱਈਆ ਕੀਤਾ ਤਾਂ ਕਿ ਤੁਸੀਂ ਉਹਦਾ ਸ਼ੁਕਰ ਕਰੋ। ਇਹ ਹੈ ਜਿਹੜਾ ਅੱਲਾਹ ਤਾਲਾ ਨੇ ਮੁਸਲਮਾਨਾਂ ਦੇ ਵਾਸਤੇ ਮਦੀਨੇ ਨੂੰ ਜਾਇ ਪਨਾਹ ਬਣਾ ਦਿੱਤਾ ਔਰ ਆਪਣੀ ਖਾਸ ਮਦਦ ਕੀਤੀ ਕਿ ਉਹਨਾਂ ਦੇ ਅੰਦਰ, ਉਹਨਾਂ ਦੇ ਦਿਲਾਂ ਦੇ ਅੰਦਰ ਇਹਨਾਂ ਆਪਣੇ ਮੁਹਾਜਰ ਭਾਈਆਂ ਦੀ ਮੁਹੱਬਤ ਪੈਦਾ ਕਰ ਦਿੱਤੀ ਕਿ ਉਹਨਾਂ ਨੇ ਉਹਨਾਂ ਨੂੰ ਆਪਣਾ ਭਾਈ ਭਾਈ ਬਣਾ ਲਿਆ। ਔਰ ਦੇਖੋ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਤੁਹਾਡੇ ਵਾਸਤੇ ਰਿਸਕ ਦਾ ਜਿਹੜਾ ਹੈ ਉਹ ਮੁਹੱਈਆ ਕਰ ਦਿੱਤਾ ਕਿ ਤਾਂ ਕਿ ਤੁਸੀਂ ਉਹਦਾ ਸ਼ੁਕਰ ਕਰੋ। ਯਾ ਅਯੂਹ ਅੱਲਜ਼ੀਨ ਆਮਨੂ ਲਾ ਤਖੂਨੂ ਅੱਲਾਹ ਵਰਸੂਲ, ਤੇ ਈਮਾਨ ਵਾਲਿਓ ਆਓ ਖਿਆਨਤ ਨਾ ਕਰੋ ਅੱਲਾਹ ਦੀ ਔਰ ਉਹਦੇ ਰਸੂਲ ਦੀ, ਆਪਣੇ ਫਰਾਇਜ਼ ਵਿੱਚ ਕੁਤਾਹੀ ਨਾ ਕਰਿਆ ਕਰੋ, ਜੋ ਅੱਲਾਹ ਜ਼ਿੰਮੇਦਾਰੀਆਂ ਨੇ ਉਹ ਪੂਰੀਆਂ ਕਰਿਆ ਕਰੋ। ਵਤਖੂਨੂ ਅਮਾਨਤਕੁਮ, ਔਰ ਆਪਸ ਵਿੱਚ ਜਿਹੜੇ ਤੁਹਾਡੇ ਮਾਮਲਾਤ ਨੇ ਉਹਨਾਂ ਵਿੱਚ ਵੀ ਖਿਆਨਤ ਨਾ ਕਰੋ, ਅਹਿਦ ਦੀ ਪਾਸਦਾਰੀ ਕਰਿਆ ਕਰੋ, ਜਦੋਂ ਵਾਅਦੇ ਕਰਿਆ ਕਰੋ ਤੇ ਆਪਣੇ ਅੰਦਰ ਵੀ ਜਿਹੜੀਆਂ ਅਮਾਨਤਾਂ ਨੇ ਉਹ ਵੀ ਇੱਕ ਦੂਸਰੇ ਦੀਆਂ ਜਿਹੜੀਆਂ ਪੂਰੀਆਂ ਪੂਰੀਆਂ ਅਦਾ ਕਰਿਆ ਕਰੋ। ਵਾਨ ਤੁਮ ਤਾਲਮੂਨ, ਔਰ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਤੁਹਾਡੀਆਂ ਜ਼ਿੰਮੇਦਾਰੀਆਂ ਕੀ ਨੇ। ਇਹ ਹੈ ਜਿਹੜਾ ਅੱਲਾਹ ਤਾਲਾ ਫਰਮਾ ਰਿਹਾ ਕਿ ਅੱਲਾਹ ਤਾਲਾ ਦੇ ਨਾਲ ਜਿਹੜਾ ਅਹਿਦ ਕੀਤਾ ਉਹ ਵੀ ਪੂਰਾ ਕਰੋ। ਅੱਲਾਹ ਤਾਲਾ ਨੂੰ ਜਦੋਂ ਮੰਨ ਲਿਆ ਤੇ ਉਹਦੇ ਫਿਰ ਗੱਲ ਉਹਦੀ ਆਖਾਂ ਵੀ ਮੰਨੋ, ਅੱਲਾਹ ਦੇ ਰਸੂਲ ਨੂੰ ਮੰਨ ਲਿਆ ਤੇ ਉਹਦੇ ਫਿਰ ਪਿੱਛੇ ਵੀ ਲੱਗੋ, ਉਹਦੀ ਅਤਾਤ ਵੀ ਕਰੋ, ਔਰ ਆਪਸ ਦੇ ਮਾਮਲਾਤ ਵਿੱਚ ਵੀ ਜਿਹੜੇ ਤੁਹਾਡੇ ਫਰਾਇਜ਼ ਨੇ ਉਹ ਪੂਰੇ ਪੂਰੇ ਅਦਾ ਕਰਿਆ ਕਰੋ, ਔਰ ਜਿਹੜੇ ਵਾਅਦੇ ਕਰੋ ਉਹ ਪੂਰੇ ਨਿਭਾਇਆ ਕਰੋ। ਇਹ ਹੈ ਬਦਅਹਦੀ ਅਗਰ ਕਰੋਗੇ ਤੇ ਬਦਦਿਆਂਤੀ ਕਰੋਗੇ ਤਾਂ ਅੱਲਾਹ ਨੂੰ ਮਨਜ਼ੂਰ ਨਹੀਂ, ਅੱਲਾਹ ਤਾਲਾ ਪਸੰਦ ਨਹੀਂ ਕਰਦਾ ਬਦਦਿਆਂਤੀ ਕਰਨ ਵਾਲਿਆਂ ਨੂੰ ਤੇ ਖਿਆਨਤ ਕਰਨ ਵਾਲਿਆਂ ਨੂੰ। ਵਾਲਮ ਨਵਾ ਮੁਆਲੁਕਮ ਔਲਾਦੁਕ ਫਿਤਨਾ, ਇਸ ਚੀਜ਼ ਨੂੰ ਚੰਗੀ ਤਰ੍ਹਾਂ ਜਾਣ ਲਓ, ਤੁਹਾਡੇ ਮਾਲ ਤੇ ਤੁਹਾਡੇ ਔਲਾਦ ਜਿਹੜੇ ਨੇ ਇਹ ਅਜ਼ਮਾਇਸ਼ ਦਾ ਜ਼ਰੀਆ ਹੈ। ਵਨ ਅੱਲਾਹ ਇੰਦਹੁ ਅਜਰ ਨਾਜ਼ੀਮ, ਔਰ ਅੱਲਾਹ ਹੈ ਜਿਹਦੇ ਕੋਲ ਹੈ ਅਸਲ ਸਭ ਤੋਂ ਵੱਡਾ ਅਜਰ। ਇਹ ਹੈ ਕਿ ਆਪਣੇ ਮਾਲ ਔਰ ਔਲਾਦ ਨੂੰ ਆਪਣਾ ਨਾ ਸਮਝੋ ਔਰ ਇਹਨਾਂ ਦੀਆਂ ਚਾਹਤਾਂ ਆਪਣੇ ਦਿਲਾਂ ਵਿੱਚ ਪੈਦਾ ਨਾ ਕਰੋ, ਇਹ ਜ਼ਿੰਮੇਦਾਰੀ ਸਮਝ ਕੇ ਅਦਾ ਕਰੋ ਕਿ ਅੱਲਾਹ ਤਾਲਾ ਨੇ ਤੁਹਾਡੇ ਤਾਲਕ ਜੋੜੇ ਨੇ ਅਜ਼ਮਾਇਸ਼ ਵਾਸਤੇ, ਤੇ ਆਪਣੀ ਔਲਾਦ ਨੂੰ ਇਸ ਵਾਸਤੇ ਨਾ ਪਾਲੋ ਕਿ ਉਹਨਾਂ ਤੇ ਆਸ ਲਾ ਕੇ ਸਾਨੂੰ ਕੱਲ੍ਹ ਕੰਮ ਆਣਗੇ ਤੇ ਸਾਡੀ ਮਦਦ ਕਰਨਗੇ, ਆਸਾਂ ਲਾਓ ਉਹਨਾਂ ਤੇ, ਉਹਨਾਂ ਦੀ ਬੇਜਾ ਜ਼ਰੂਰਤਾਂ ਜਿਹੜੀਆਂ ਹੈ ਉਹ ਪੂਰੀਆਂ ਕਰੋ, ਜਾਂ ਬੇਜਾ ਉਹਨਾਂ ਦੀਆਂ ਜਿਹੜੀਆਂ ਚਾਹਤਾਂ ਨੇ ਉਹਦੇ ਵਾਸਤੇ ਹਰਾਮ ਹਲਾਲ ਦੀ ਤਮੀਜ਼ ਉਠਾ ਦਿਓ ਉਹਨਾਂ ਨੂੰ ਆਪਣੇ ਸਮਝ ਕੇ, ਨਹੀਂ, ਇਹ ਅੱਲਾਹ ਤਾਲਾ ਨੇ ਰਿਸ਼ਤੇ ਜੋੜੇ ਨੇ ਅਜ਼ਮਾਇਸ਼ ਵਾਸਤੇ। ਔਰ ਇਹ ਜਿਹੜਾ ਮਾਲ ਹੈ ਇਹ ਵੀ ਅੱਲਾਹ ਤਾਲਾ ਨੇ ਤੁਹਾਨੂੰ ਦਿੱਤਾ ਇਸ ਜ਼ਿੰਦਗੀ ਦੇ ਅੰਦਰ ਵਰਤਣ ਲਈ, ਇਹ ਵੀ ਤੁਹਾਡਾ ਨਹੀਂ, ਇਹ ਸਾਥ ਦੇਣ ਵਾਲਾ ਨਹੀਂ। ਜੋ ਕੁਛ ਵੀ ਕਰੋ ਆਪਣਾ ਫਰਜ਼ ਸਮਝ ਕੇ ਕਰੋ ਕਿ ਅੱਲਾਹ ਤਾਲਾ ਨੇ ਤੁਹਾਡੇ ਤੇ ਫਰਜ਼ ਰੱਖਿਆ ਹੈ, ਇਹ ਤੁਸੀਂ ਪੂਰਾ ਕਰਨਾ ਹੈ ਤਾਂ ਕਿ ਇਹਦੀ ਉਜਰਤ ਅੱਲਾਹ ਕੋਲੋਂ ਲਓ, ਤੇ ਜਿਹੜਾ ਅੱਲਾਹ ਕੋਲ ਅਜਰ ਹੈ ਉਹ ਹੈ ਸਭ ਤੋਂ ਵੱਡਾ ਅਜਰ, ਉਹ ਹੈ ਸਭ ਤੋਂ ਵੱਡਾ ਇਨਸਾਨ ਦੇ ਵਾਸਤੇ ਸਰਮਾਇਆ। ਅਗਰ ਇੱਥੇ ਹੀ ਦਾ ਲਾਲਚ ਹੋ ਜਾਏ, ਇੱਥੇ ਦੀ ਆਸਾਂ ਹੋ ਜਾਣ ਤੇ ਇੱਥੇ ਫਿਰ ਕੋਈ ਚੀਜ਼ ਵੀ ਪੂਰੀ ਨਹੀਂ ਹੁੰਦੀ, ਇਨਸਾਨ ਦੀਆਂ ਖਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ। ਔਰ ਹੋਣਗੀਆਂ ਵੀ ਤੇ ਕਿੰਨੇ ਦਿਨਾਂ ਲਈ? ਅਸਲ ਤੋਂ ਆਖਰਤ ਦੀ ਜ਼ਿੰਦਗੀ ਹੈ ਜਿਹੜੀ ਅਸਲ ਜ਼ਿੰਦਗੀ ਹੈ, ਉੱਥੇ ਜਿਹੜਾ ਅਜਰ ਮਿਲਣਾ ਉਹ ਹੈ ਜਿਹੜਾ ਸਭ ਤੋਂ ਵੱਡਾ ਅਜਰ ਹੈ। ਤੇ ਇਸ ਕਰਕੇ ਅਜਰ ਦੀ ਆਸ ਅੱਲਾਹ ਤੇ ਰੱਖੋ ਔਰ ਇੱਥੇ ਆਪਣੀਆਂ ਜ਼ਿੰਮੇਦਾਰੀਆਂ ਸਮਝ ਕੇ ਇਹਨਾਂ ਦੇ ਨਾਲ ਤਾਲਕ ਜਿਹੜਾ ਉਹ ਨਿਭਾਓ। ਯਾ ਅਯੁਹ ਅੱਲਜ਼ੀਨਾ ਆਮਨੂ ਇਨ ਤੱਤਕੂ ਅੱਲਾਹ ਯਜਅਲ ਲਕੁਮ ਫੁਰਕਾਨਨ। ਐ ਈਮਾਨ ਵਾਲਿਓ, ਅਗਰ ਤੁਸੀਂ ਅੱਲਾਹ ਦਾ ਤਕਵਾ ਇਖਤਿਆਰ ਕਰੋਗੇ, ਯਜਅਲ ਲਕੁਮ ਫੁਰਕਾਨਨ, ਤੇ ਅੱਲਾਹ ਤੁਹਾਡੇ ਹੱਕ 'ਚ ਫੈਸਲੇ ਕਰੇਗਾ। ਬਈ ਯੁਕਫਿਰ ਅਨਕੁਮ ਸਈਆਤਕੁਮ, ਤੇ ਅੱਲਾਹ ਤਾਲਾ ਤੁਹਾਡੀਆਂ ਬੁਰਾਈਆਂ ਨੂੰ ਵੀ ਦੂਰ ਕਰ ਦੇਗਾ। ਬਈ ਯਗਫਿਰ ਲਕੁਮ, ਔਰ ਅੱਲਾਹ ਤੁਹਾਡੇ ਗੁਨਾਹ ਵੀ ਮਾਫ਼ ਕਰ ਦੇਗਾ। ਵੱਲਾਹੁ ਜ਼ੁਲ ਫਜ਼ਲ ਅਜ਼ੀਮ, ਔਰ ਅੱਲਾਹ ਤਾਲਾ ਤੇ ਬੜੇ ਹੀ ਵੱਡੇ ਫਜ਼ਲ ਵਾਲਾ। ਇਹਨਾਂ ਆਇਤਾਂ ਨੂੰ ਅਗਰ ਦੇਖਿਆ ਜਾਏ ਤੇ ਆਇਤਾਂ ਪਾਕਿਸਤਾਨੀਆਂ ਦੇ ਵਾਸਤੇ ਵੀ ਪੂਰੀਆਂ ਪੂਰੀਆਂ ਜਿਹੜੀਆਂ ਇਹਨਾਂ ਦੇ ਵੀ ਹਾਲਾਤ ਦੇ ਉੱਤੇ ਤਤਬੀਕ ਕਰਦੀਆਂ। ਮੁਸਲਮਾਨ ਵੀ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦੇ ਨਾਲ ਸਨ ਜਦੋਂ, ਤੇ ਬੜੇ ਥੋੜੇ ਸਨ ਔਰ ਦਬਾਏ ਹੋਏ ਸਨ। ਕੋਈ ਇਹਨਾਂ ਦੇ ਕੋਲ ਨਾ ਕਾਰੋਬਾਰ ਸੀ ਤੇ ਨਾ ਇਹਨਾਂ ਦੇ ਕੋਲ ਅਹੁਦੇ ਸਨ। ਹਿੰਦੂ ਦੀ ਅਕਸਰੀਅਤ ਜਿਹੜੀ ਹੈ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਹਾਵੀ ਸੀ, ਤੇ ਅੱਲਾਹ ਤਾਲਾ ਨੇ ਇਹਨਾਂ ਨੂੰ ਕਿਸ ਤਰ੍ਹਾਂ ਠਿਕਾਣਾ ਦੇ ਦਿੱਤਾ ਪਾਕਿਸਤਾਨ ਦੀ ਸੂਰਤ ਵਿੱਚ, ਇਹਨਾਂ ਵਾਸਤੇ ਮੁਲਕ ਦੇ ਦਿੱਤਾ। ਹਾਲਾਂਕਿ ਕੋਈ ਉਮੀਦ ਨਹੀਂ ਸੀ, ਨਾ ਹੀ ਅੰਗਰੇਜ਼ ਚਾਹੁੰਦਾ ਸੀ ਕਿ ਵੱਖਰਾ ਮੁਲਕ ਮਿਲੇ, ਤੇ ਨਾ ਹੀ ਹਿੰਦੂ ਚਾਹੁੰਦਾ ਸੀ ਕਿ ਸਾਡੇ ਤਹਿਤੋਂ ਇਹ ਵੱਖਰੇ ਹੋ ਸਕਣ। ਲੇਕਿਨ ਅੱਲਾਹ ਨੇ ਆਪਣੀ ਮਦਦ ਦੇ ਨਾਲ ਮੁਸਲਮਾਨਾਂ ਨੂੰ ਇਹ ਠਿਕਾਣਾ ਦਿੱਤਾ, ਔਰ ਕਿੱਥਾ ਅੱਛਾ ਠਿਕਾਣਾ ਦਿੱਤਾ, ਕੈਸਾ ਮੁਲਕ ਹੈ ਕਿ ਜਿਹਦੇ ਅੰਦਰ ਵਾਫਿਰ ਜਿਹੜੇ ਰਿਜ਼ਕ ਦੇ ਖਜ਼ਾਨੇ ਨੇ। ਲੇਕਿਨ ਅਸਾਂ ਵੀ ਅੱਲਾਹ ਤਾਲਾ ਦੇ ਰਿਜ਼ਕ ਨੂੰ ਪਾ ਕੇ ਉਹਦਾ ਸ਼ੁਕਰ ਅਦਾ ਨਹੀਂ ਕੀਤਾ, ਤੇ ਸਾਡੀਆਂ ਜ਼ਿੰਮੇਦਾਰੀਆਂ ਜਿਹੜੀਆਂ ਸਨ ਉਹ ਅਦਾ ਨਹੀਂ ਕੀਤੀਆਂ। ਜਿਹੜਾ ਵੀ ਆਇਆ ਉਹਨੇ ਲੁੱਟਣ ਦੀ ਕੋਸ਼ਿਸ਼ ਕੀਤੀ ਇਸ ਮੁਲਕ ਨੂੰ, ਜੋ ਵੀ ਜ਼ਿੰਮੇਦਾਰੀਆਂ ਦੇ ਹਲਫ ਉਠਾਉਂਦੇ ਰਹੇ ਉਹਦੇ ਖਿਲਾਫ ਹੀ ਕਰਦੇ ਰਹੇ, ਔਰ ਉਸ ਦਸਤੂਰ ਦੇ ਤਹਿਤ ਜਿਹੜਾ ਵੀ ਜ਼ਿੰਮੇਦਾਰੀਆਂ ਲੈਂਦੇ ਰਹੇ ਉਹਦੇ ਖਿਲਾਫ ਕਰਕੇ ਖਿਆਨਤ ਕਰਦੇ ਰਹੇ ਔਰ ਬਦਦਿਆਨਤੀ ਕਰਦੇ ਰਹੇ। ਇੰਨਾ ਹੈ ਕਿ ਹਰ ਕੋਈ ਲੁੱਟਦਾ ਰਿਹਾ, ਫਿਰ ਵੀ ਅੱਲਾਹ ਦਾ ਦਿੱਤਾ ਹੋਇਆ ਇੰਨਾ ਰਿਜ਼ਕ ਕਹਿ ਕੇ ਮੁਲਕ ਜਿਹੜਾ ਚੱਲ ਰਿਹਾ, ਔਰ ਇਹ ਸੀ ਚਾਹੀਦਾ ਤੇ ਇਹ ਸੀ ਕਿ ਇੱਥੇ ਆ ਕੇ ਅੱਲਾਹ ਤਾਲਾ ਦੀ ਉਸ ਨਿਮਤ ਦਾ ਸ਼ੁਕਰ ਕਰਦੇ ਔਰ ਇਸ ਪਾਕਿਸਤਾਨ ਨੂੰ ਵਾਕਈ ਅੱਲਾਹ ਤਾਲਾ ਦੇ ਦੀਨ ਦੇ ਵਾਸਤੇ ਜਗ੍ਹਾ ਬਣਾ ਦਿੰਦੇ ਔਰ ਇੱਥੇ ਅੱਲਾਹ ਦਾ ਨਿਜ਼ਾਮ ਨਾਫਜ਼ ਕਰਦੇ, ਅੱਲਾਹ ਦਾ ਦੀਨ ਗਾਲਬ ਕਰਦੇ। ਲੇਕਿਨ ਅਸਾਂ ਵੀ ਵਾਅਦੇ ਜਿਹੜੇ ਕੀਤੇ ਸੀ ਉਹਦਾ ਖਿਲਾਫ ਕੀਤਾ, ਔਰ ਅੱਲਾਹ ਤਾਲਾ ਦੇ ਨਾਲ ਜਿਹੜੇ ਸਾਡੀ ਜ਼ਿੰਮੇਦਾਰੀਆਂ ਸੀ ਉਹਨਾਂ ਦੇ ਅੰਦਰ ਖਿਆਨਤ ਕੀਤੀ। ਇਹ ਜਿਹੜਾ ਸਾਨੂੰ ਵੀ ਦੇਖਣਾ ਚਾਹੀਦਾ ਕਿ ਅੱਲਾਹ ਤਾਲਾ ਦੇ ਕਿੱਡੀ ਵੱਡੀ ਨਿਮਤ ਸੀ ਪਾਕਿਸਤਾਨ ਦੀ ਸੂਰਜ ਜਿਹੜੀ ਸਾਨੂੰ ਮਿਲੀ ਸੀ, ਲੇਕਿਨ ਉਹਦੇ ਨਾਲ ਅਸਾਂ ਕੀ ਹਾਲ ਕੀਤਾ। ਤੇ ਇਹ ਆਇਤਾਂ ਐਨ ਪੂਰੀਆਂ ਪੂਰੀਆਂ ਜਿਹੜੀਆਂ ਨੇ ਪੂਰੀਆਂ ਆਉਂਦੀਆਂ ਨੇ ਪਾਕਿਸਤਾਨੀਆਂ ਤੇ ਵੀ ਕਿ ਅੱਲਾਹ ਨੇ ਕਿਤਨਾ ਇਹਨਾਂ ਤੇ ਕਰਮ ਕੀਤਾ ਸੀ, ਇਹਨਾਂ ਨੂੰ ਸ਼ੁਕਰ ਕਰਨਾ ਚਾਹੀਦਾ ਸੀ, ਲੇਕਿਨ ਇਹਨਾਂ ਨੇ ਸ਼ੁਕਰੀ ਹੀ ਕੀਤੀ ਔਰ ਅੱਲਾਹ ਦਾ ਦੀਨ ਇੱਥੇ ਗਾਲਬ ਨਹੀਂ ਕੀਤਾ। ਇਹਦੇ ਨਤੀਜੇ ਵਿੱਚ ਅੱਜ ਦੁਨੀਆਂ ਦੇ ਉੱਤੇ ਕੋਈ ਵਕਾਰ ਨਹੀਂ ਇਹਨਾਂ ਦਾ, ਔਰ ਅੱਜ ਵੀ ਉਸੇ ਹੀ ਤਰ੍ਹਾਂ ਜਿਹੜਾ ਹੈ ਇੱਥੇ ਉਹ ਫਹਾਸ਼ੀ ਫੈਲਾ ਰਹੇ ਨੇ ਤੇ ਇੱਥੇ ਸੂਦ ਦੇ ਉੱਤੇ ਰਹਿ ਕੇ ਆਪਣੀ ਜ਼ਿੰਦਗੀ ਅੱਲਾਹ ਤਾਲਾ ਦੀ ਨਾਫਰਮਾਨੀ ਤੇ ਆਪਣੀ ਪੂਰੀ ਮਾਇਸ਼ਤ ਚਲਾਈ ਹੋਈ ਹੈ, ਅੱਲਾਹ ਦੀ ਨਾਫਰਮਾਨੀ ਦੇ ਉੱਤੇ ਹਾਕਮੀਅਤ ਕਾਇਮ ਕੀਤੀ ਹੋਈ ਹੈ। ਅਸੀਂ ਉਧਰ ਨਹੀਂ ਆਏ ਕਿ ਸਾਨੂੰ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਦੇ ਹਾਂ, ਇੱਥੇ ਇਸਲਾਮ ਦਾ ਨਿਸਾਮ ਨਾਫਜ਼ ਕਰਨਾ ਚਾਹੀਦਾ ਸੀ, ਕਿਉਂਕਿ ਅੱਲਾਹ ਨੇ ਸਾਨੂੰ ਮੁਲਕ ਦਿੱਤਾ ਸੀ ਆਪਣੀ ਮਦਦ ਦੇ ਨਾਲ, ਔਰ ਇਸੇ ਕਰਕੇ ਦਿੱਤਾ ਸੀ ਕਿ ਸ਼ਾਇਦ ਅਸੀਂ ਉਹਦਾ ਸ਼ੁਕਰ ਅਦਾ ਕਰੀਏ। ਵੈਜ ਯਮਕੁਰ ਬੇ ਕੱਲਾ ਜੀ ਨਾ ਕਫਰੂ, ਇਹ ਯਾਦ ਕਰਾਇਆ ਜਾ ਰਿਹਾ ਨਬੀ ਅਕਮ ਸੱਲਾ ਅਲੈਹਿ ਵਸੱਲਮ ਨੂੰ ਕਿ ਦੇਖੋ ਕਾਫਿਰ ਕਿੰਨੀਆਂ ਚਾਲਾਂ ਚੱਲਦੇ ਰਹੇ ਤੁਹਾਡੇ ਨਾਲ, ਲਯੁਸ ਬੇਤੂ ਕਾ ਕਿ ਤਾਂ ਕਿ ਤੁਹਾਨੂੰ ਪਾਬੰਦ ਕਰ ਦੇਣ ਤੇ ਇਸ ਵਾਜ ਤੋਂ ਰੋਕ ਦੇਣ ਤੇ ਅੱਲਾਹ ਤਾਲਾ ਦੇ ਦੀਨ ਪਹੁੰਚਾਉਣ ਤੋਂ ਜਿਹੜਾ ਤੁਹਾਡੇ ਤੇ ਪਾਬੰਦੀਆਂ ਲਾ ਦੇਣ, ਉਹ ਯਕਤਲੂ ਕਾ ਜਾਂ ਉਹ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਕਤਲ ਕਰ ਦੇਣ, ਉਹ ਯੁਖਰਜੂ ਕਾ ਜਾਂ ਤੁਹਾਨੂੰ ਇਸ ਬਸਤੀ ਚੋਂ ਕੱਢ ਦੇਣ, ਵਯਮ ਕਰੂ ਨਾ ਵਯਮ ਕਰੂ ਅੱਲਾਹ, ਤੇ ਅੱਲਾਹ ਇਹ ਵੀ ਤਦਬੀਰਾਂ ਕਰਦੇ ਸਨ ਤੇ ਅੱਲਾਹ ਨੇ ਵੀ ਆਪਣੀਆਂ ਤਦਬੀਰਾਂ ਦੇ ਤਹਿਤ ਤੁਹਾਨੂੰ ਇੱਥੋਂ ਕੱਢ ਕੇ ਤੇ ਮਦੀਨੇ ਦੇ ਅੰਦਰ ਜਿਹੜੀ ਉਹ ਜਗ੍ਹਾ ਦਿੱਤੀ ਉਹ ਤੁਹਾਨੂੰ ਉੱਥੇ ਕਿੰਨੀ ਅੱਛੀ ਜਿਹੜੀ ਹੈ ਉਹ ਕੁਵਤ ਮੁਹੱਈਆ ਕਰ ਦਿੱਤੀ। ਵੱਲਾਹ ਖੈਰੁਲ ਮਾਕਰੀਨ, ਕਿਉਂਕਿ ਅੱਲਾਹ ਤਾਲਾ ਦੀਆਂ ਤਦਬੀਰਾਂ ਹੀ ਸਭ ਤੋਂ ਬਿਹਤਰ ਨੇ। ਵੈਜ਼ਾ ਤੁਤਲਾ ਅਲੈਹਿਮ ਆਯਾਤੁਨਾ, ਔਰ ਜਦੋਂ ਇਹਨਾਂ ਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਸਾਡੀਆਂ ਆਇਤਾਂ, ਕਾਲੂ ਕਲ ਸਮੇਂ ਨਾ, ਉਹ ਕਹਿੰਦੇ ਨੇ ਅਸਾਂ ਸੁਣ ਲਈਆਂ ਨੇ, ਬਲੋ ਨਿਸ਼ਾਓ ਲਕੁਲਨਾ ਮਿਸਲਾ ਹਾਜ਼ਾ, ਅਗਰ ਅਸੀਂ ਵੀ ਚਾਹੀਏ ਤੇ ਇਹੋ ਜਿਹੀਆਂ ਆਇਤਾਂ ਕੱਢ ਕੇ ਲਿਆ ਸਕਦੇ ਹਾਂ। ਇਨ ਹਾਜ਼ਾ ਇਲਾ ਸਾਤੀ ਰੁੱਲਾ ਬਰੀਨ, ਇਹ ਤੇ ਪਹਿਲਿਆਂ ਦੀਆਂ ਕਿਸੇ ਕਹਾਣੀਆਂ ਨੇ। ਹਾਲਾਂਕਿ ਕੁਰਾਨ ਮਜੀਦ ਨੇ ਚੈਲੇਂਜ ਦੇ ਰੱਖਿਆ ਕਿ ਅਗਰ ਵਾਕਈ ਤੁਸੀਂ ਸਮਝਦੇ ਹੋ ਕਿ ਕਲਾਮ ਜਿਹੜਾ ਕਿਸੇ ਇਨਸਾਨ ਦਾ, ਤੇ ਤੁਸੀਂ ਵੀ ਬਣਾ ਕੇ ਲਿਆਓ, ਤੇ ਕਹਿੰਦੇ ਸਨ ਬਣਾ ਕੇ ਕੋਈ ਨਹੀਂ ਲਿਆ ਸਕਿਆ, ਕਿਉਂਕਿ ਅੱਲਾਹ ਤਾਲਾ ਦਾ ਕਲਾਮ ਹੈ, ਇਹ ਚੈਲੇਂਜ ਨੂੰ ਕੋਈ ਵੀ ਕਿਸੇ ਕਬੂਲ ਨਹੀਂ ਕੀਤਾ ਔਰ ਨਾ ਹੀ ਕੋਈ ਕਰ ਸਕਿਆ। ਵੈਜ਼ ਕਾਲੂ ਅੱਲਾਹੁਮਾ ਇਨ ਕਾਨਾ ਹਾਜ਼ਾ ਹੁਵਲ ਹੱਕ, ਔਰ ਯਾਦ ਕਰੋ ਜਦੋਂ ਕਿਹਾ ਇਹਨਾਂ ਚੋਂ ਵੀ ਇਹਨਾਂ ਦੇ ਸਰਦਾਰ ਨੇ ان کانا ہاضا ہو الحق من اندک، کہ اللہ اگر حق ہے تیری طرفوں، فہم تیرا لینا ہجارت میں نے سمایا تے ساڈے دے اُتے بارش برسا تو پتھراں دی آسمان تو، اس ہن جڑا جنجلا کے کہن دے ہوندے سن اگر اللہ حق ہے تے ساڈے تے جڑا عذاب نازل کر دے، اب اتنا بے عذاب علیم یا ساڈے تے بڑا دردناک عذاب جڑا او مسلط کر دے، وما کان اللہ لیعذبہم، لیکن اس ویلے مکے دے وچ اللہ تعالیٰ نے یہ کام نہیں کیتا کیونکہ حرم سی، ایک تے اللہ تعالیٰ دی وہ مقدس جگہ سی، اتھے اللہ تعالیٰ نے لڑائی نہیں لوائی، اتھے اللہ تعالیٰ نے عذاب نہیں بھیجا، انہوں نے باہر کڈ کے تے پھر انہوں نے سزا دیتی ہے، تو فرمایا وما کان اللہ لیعذبہم، اللہ تعالیٰ انہوں نے عذاب نہیں سی دین لگا، وانتا فیہم جدوں تسی انہوں دے وچ سو، وما کان اللہ معذبہم وہم یستغفرون، تے اللہ تعالیٰ اس وے عذاب نہیں سی کر سکتا جس وے انہاں دے وچ بہت سارے سن جے استغفار بھی کردے سن، اللہ کو معافی بھی مانگدے رہندے سن، وما لہم اللہ یعذبہم اللہ، اور اللہ کیوں نہیں انہاں تے عذاب مسلط کرے گا، وہم یسدون عن المسجد الحرام، اور انہیں جڑے مسجد حرام تو لوکاں نوں روک دینے، وما کانوا اولیاءہ، حالانکہ انہاں دے لائق نہیں سی، انہاں دا حق نہیں سی، ان اولیاءہ الا المتقون، وہ مسجد حرام دے تے اصل حقدار وہ نے جڑے کہ اللہ دے پرہیزگار تے اللہ تعالیٰ دی فرما برداری کرنے والے نے، ولیکن اکثرہم لا یعلمون، لیکن انہاں دی اکثریت سمجھدی نہیں، وہ تے اللہ دا کار ہے، اللہ نے توحید واسطے بنایا سی کہ تاکہ وہ بندگی کیتی جائے، یہ خام خواہ دے تے مسلط ہوئے ہوئے نے، اور اللہ تعالیٰ دے راہ تو لوکاں نوں روک دے نے، تے اس کر کے پھر اللہ تعالیٰ نے انہاں دے واسطے عذاب دی صورت پیدا کیتی ہے کہ اتھوں کڈ کے انہاں نوں بدر دے میدان وچ لیا کے تے ایتھے انہاں دے اُتے عذاب مسلط کیتا، وما کان صلاتہم عند البیت الا مقام و تسدیا، انہاں دا تے معاملہ یہ ہے انہاں دیاں نمازاں بھی بیت اللہ دے کول جڑیاں رہ گئیاں اور سیٹیاں وجانیاں تے تاڑی وجانیاں رہ گیا، فذوقوا العذاب بما کنتم تکفرون، تے اللہ نے اسے کر کے انہاں نوں عذاب دیتا ہے کہ انہاں نے اللہ تعالیٰ دے اس حرم دی ناقدری کیتی تو دا کفر کیتا، تے اس کر کے اللہ تعالیٰ نے انہاں تے عذاب مسلط کیتا، یہ معاملہ کہ انہوں دی نماز بھی اتھے جڑی وہ اللہ دی فرما برداری نہیں سی رہ گئی، اللہ اگے چکنا نہیں سی رہ گیا، بلکہ صرف سیٹیاں مار دے سن تے تاڑیاں مار دے سن، اج دیکھا جائے تے ساڈے اندر بھی یہی چیزاں آندیاں جاندیاں، اج ساڈی بھی اکثریت نماز نہیں پڑھدی، اللہ دے اگے چکدی نہیں، لیکن قوالیاں سن لیندے نے، اور وہ بچ بھی وہ تاڑیاں مار دے نے تے سیٹیاں مار دے نے، اور یہی ساڈا ہن جڑا ہے وہ رہ گیا ہے سب تو وڈی عبادت، کہ سویرے قوالی سن لیندے نے، ساری دن جڑا ہو نماز دی بھی ضرورت نہیں سمجھ دے، اسی طرح ہن تیری ٹائم اسی آ گیا کہ نعت بھی ساتھ دے نال پڑھنی شروع کر دیتیاں، وہ دے اندر بھی سیٹیاں اور تالیاں جڑیاں آندیاں جاندیاں نے، تے یہ ہے جڑا ساڈا بھی معاملہ رہ گیا جو انہوں نے بیت اللہ دے نال کیتا ہویا سی، اسی بھی اللہ تعالیٰ دی بندگی دا اے طریقے جڑے نے رائج کر لے نے، کہ وہ قوالیاں سن کے سمجھ لیندے ہیں کہ اللہ تعالیٰ دا حق ادا ہو گیا، اور نعت پڑھ کے ساتھ دے نال سمجھ لیندے کہ اللہ تعالیٰ دے رسول دے نال محبت ظاہر ہو گئی ہے، نہ وہ آخا مانتے ہیں اللہ دا وہ بندگی نہیں کرتے، اور نہ ہی رسول دی پیروی کرتے ہیں، تو یہی معاملہ سی جڑا انہوں بھی کیتا ہویا سی کہ وہ بیت اللہ دے وچ جڑا اللہ نے توحید لی گھر بنوایا سی، اتھے انہوں دی نماز بھی سیٹیاں اور تالیاں رہ گئی سن، اس کر کے اللہ تعالیٰ نے پھر انہوں تے عذاب مسلط کیتا، اور فرمایا فذوقوا العذاب بما کنتم تکفرون، چکھو ہن اللہ دا عذاب اس وجہ تو کہ تسی اللہ دے قدر دی نا قدری کیتی اور وہ دے نال کفر کیتا، ان الذین کفروا ينفقون اموالہم، یہ کافر جڑے نے یہ بھی تے مال خرچ کر رہے نے اپنے لئی سدو ان سبیل اللہ، لیکن یہ کردے نے مال خرچ لوکاں نو اللہ دے گھر تو روکن لئی، اللہ دے راہ تو روکن لئی، فسینفقونھا ثم تکون علیہم حسرۃ ثم یغلبون، اسی طرح خرچ کردے رہن گے پھر انہاں دے واسطے حسرت بن جائے گی کہ کیوں اسی لایا اپنا مال ضائع کیوں کیتا، ثم یغلبون پھر انہاں نو مغلوب کرتا جائے گا، انہاں تے غلبہ پا لیا جائے گا، والذین کفروا الی جہنم یحشرون، اور پھر کافر جڑے نے جڑے کفر دی حالت وچ ہی مر گئے انہاں نو جہنم دی طرف اکٹھا کر دیتا جائے گا، اور اتھے انہاں نو جڑا سڑ دیتا جائے گا، لیمیز اللہ الخبیث من الطیب، اور اللہ تعالیٰ جنگاں جڑیاں اور جڑیاں آزمائشاں اس کر کے کرتا ہے تاکہ اللہ تعالیٰ نخیر دے پلیت نو طیب کولوں، طیب اور پلیت نو وکھریاں وکھریاں کر دے، ویجعل الخبیث بعضہ علی بعض، اور پھر خبیث جڑے نے انہاں نو ایک دوسرے دے نال رلا دے، فیرکمہ جمیعن پھر انہاں سارے نو اکٹھا کر لے، فیجعلہ فی جہنم اور پھر سارے نو جہنم دے وچ سٹ دے، اولئک ہم الخاسرون، اے ہیں جڑے سب تو زیادہ خسارہ پان والے نے کہ جڑا اس دنیا دے اندر نافرمانی کردے نے اور ایک دوسرے دی مدد کردے نے تے پھر سارے دے سارے اکٹھے کر کے جہنم چ سٹ دتے جان گے، قل للذین کفروا ان ینتہوا، ਕਹਿ ਦਿਓ ਇਹਨਾਂ ਕਾਫਰਾਂ ਨੂੰ ਅਗਰ ਤੁਸੀਂ ਬਾਜ਼ ਆ ਜਾਓ ਯੁਗਫਰ ਲਹੁਮ ਤੇ ਅੱਲਾਹ ਤਾਲਾ ਤੈਨੂੰ ਮੁਆਫ ਕਰ ਦੇਗਾ, ਮਾ ਕਦ ਸਲਫ ਜੋ ਪਹਿਲਾਂ ਹੋ ਚੁੱਕਿਆ। ਅਗਰ ਹੁਣ ਵੀ ਮੁਖਾਲਫਤ ਛੱਡ ਦਿਓ ਤੇ ਤੁਹਾਡੇ ਪਹਿਲੀਆਂ ਜਿਹੜੀਆਂ ਨਾਫਰਮਾਨੀਆਂ ਨੇ ਅੱਲਾਹ ਉਹਨਾਂ ਨੂੰ ਮੁਆਫ ਕਰ ਦੇਗਾ, ਤੁਹਾਡੇ ਸਾਰੇ ਗੁਨਾਹ ਜਿਹੜੇ ਨੇ ਉਹਨਾਂ ਤੋਂ ਅੱਲਾਹ ਦਰਗੁਜ਼ਰ ਕਰੇਗਾ। ਵਈ ਯਉਦੂ, ਲੇਕਿਨ ਅਗਰ ਤੁਸੀਂ ਮੁੜ ਕੇ ਇਹੋ ਹੀ ਕੰਮ ਕਰੋਗੇ, ਮੁਖਾਲਫਤ ਕਰੋਗੇ, ਫਕਤ ਮਦਦ ਸੁਨਤੁਲ ਅਵਲੀਨ, ਤੇ ਦੇਖੋ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਕਿੰਨੀਆਂ ਤੁਹਾਨੂੰ ਕਹਾਣੀਆਂ ਸੁਣਾ ਦਿੱਤੀਆਂ ਨੇ ਪਹਿਲਾਂ ਕੌਮਾਂ ਦੀਆਂ, ਤੇ ਉਹਨਾਂ ਦੇ ਨਾਲ ਜੋ ਅੱਲਾਹ ਕਰਦਾ ਰਿਹਾ ਤੁਹਾਡੇ ਨਾਲ ਵੀ ਉਹੀ ਹੋਏਗਾ ਕਿ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਫਿਰ ਉਹਨਾਂ ਤੇ ਅਜ਼ਾਬ ਕੱਲਿਆ ਜਦੋਂ ਉਹਨਾਂ ਨੇ ਅੱਲਾਹ ਦੇ ਰਸੂਲਾਂ ਨੂੰ ਨਹੀਂ ਮੰਨਿਆ, ਉਹਨਾਂ ਦੀ ਮੁਖਾਲਫਤ ਕੀਤੀ ਔਰ ਉਹਨਾਂ ਦੇ ਦਰ ਪੈ ਰਹੇ ਅਜ਼ਾਬ ਦੇ, ਤੇ ਉਹਨਾਂ ਦੇ ਮੁਕਾਬਲੇ ਤੇ ਆਏ। ਤੇ ਦੇਖ ਲਓ ਫਿਰ ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਬਿਆਨ ਕਰ ਚੁੱਕੇ ਹਾਂ ਕਿਸ ਤਰ੍ਹਾਂ ਅੱਲਾਹ ਦਾ ਅਜ਼ਾਬ ਆਉਂਦਾ ਰਿਹਾ ਔਰ ਕਿਸ ਤਰ੍ਹਾਂ ਅੱਲਾਹ ਤਾਲਾ ਉਹਨਾਂ ਨੂੰ ਮਿਟਾਉਂਦਾ ਰਿਹਾ। ਵਕਾਤਲੂ ਮਹਤਾਲਾ ਤਕੂਨਾ ਫਿਤਨਤੁਨ, ਔਰ ਇਹ ਮੁਸਲਮਾਨੋ ਇਹਨਾਂ ਦੇ ਨਾਲ ਜੰਗ ਜਾਰੀ ਰੱਖੋ ਉਦੋਂ ਤਾਈਂ ਜਦੋਂ ਤਾਈਂ ਫਿਤਰਾ ਖਤਮ ਨਾ ਹੋ ਜਾਏ, ਜਦੋਂ ਤਾਈਂ ਇਹਨਾਂ ਦੀ ਤਾਕਤ ਖਤਮ ਨਾ ਹੋ ਜਾਏ ਜਿਹੜੇ ਅੱਲਾਹ ਤਾਲਾ ਤੋਂ ਰੋਕਦੇ ਨੇ। ਫਿਤਰਾ ਇਹ ਹੈ ਕਿ ਅੱਲਾਹ ਦੇ ਦੀਨ ਤੋਂ ਕਿਸੇ ਨੂੰ ਅਮਲ ਕਰਨ ਤੋਂ ਰੋਕ ਦਿੱਤਾ ਜਾਏ, ਤੇ ਜਿਹੜਾ ਵੀ ਰੁਕਾਵਟ ਬਣਦਾ ਉਹ ਗੋਇਆ ਫਿਤਨਾ ਹੈ। ਤੇ ਮੁਸਲਮਾਨਾਂ ਨੂੰ ਹੁਕਮ ਦਿੱਤਾ ਜਾ ਰਿਹਾ ਇਹਨਾਂ ਨਾਲ ਜੰਗ ਜਾਰੀ ਰੱਖੋ ਜਦੋਂ ਤਾਈਂ ਕਿ ਇਹਨਾਂ ਦੀ ਕੁਵਤ ਸਾਰੀ ਖਤਮ ਨਾ ਹੋ ਜਾਏ, ਇਹ ਲੋਕਾਂ ਨੂੰ ਅੱਲਾਹ ਦੇ ਦੀਨ ਤੇ ਅਮਲ ਕਰਨ ਤੋਂ ਰੋਕਣ ਦੇ ਕਾਬਲ ਨਾ ਰਹਿਣ, ਉਦੋਂ ਤਾਈਂ ਇਹਨਾਂ ਦੇ ਨਾਲ ਤੁਹਾਡੀ ਜੰਗ ਜਾਰੀ ਰਹਿਣੀ ਚਾਹੀਦੀ ਹੈ। ਬਈ ਯਕੂਨ ਦੀਨ ਕੁੱਲਹੂ ਲਿਲਾਹ, ਔਰ ਅੱਲਾਹ ਤਾਲਾ ਦਾ ਦੀਨ ਪੂਰੇ ਦਾ ਪੂਰਾ ਅੱਲਾਹ ਲਈ ਹੋ ਰਿਹਾ, ਯਾਨੀ ਪੂਰੀ ਜ਼ਿੰਦਗੀ ਦੇ ਵਿੱਚ ਔਰ ਪੂਰਾ ਮਾਮਲਾਤ ਵਿੱਚ ਅੱਲਾਹ ਦੀ ਹੁਕਮਰਾਨੀ ਕਾਇਮ ਹੋ ਜਾਏ, ਉਦੋਂ ਤਾਈਂ ਤੁਹਾਡੀ ਜੰਗ ਜਾਰੀ ਰਹਿਣੀ ਚਾਹੀਦੀ ਹੈ। ਇਹ ਹੈ ਜਿਹੜਾ ਅੱਲਾਹ ਤਾਲਾ ਨੇ ਮੁਸਲਮਾਨਾਂ ਨੂੰ ਵੀ ਤੇ ਆਪਣੇ ਰਸੂਲ ਨੂੰ ਹੁਕਮ ਦਿੱਤਾ ਕਿ ਕਿਤਾਲ ਕਰੋ ਤੇ ਜੰਗ ਕਰੋ ਅੱਲਾਹ ਦੇ ਦੀਨ ਦੇ ਗਲਬੇ ਲਈ, ਹੋਰ ਕੋਈ ਮਕਸੂਦ ਨਾ ਹੋਵੇ, ਹੋਰ ਕੋਈ ਇਹਦੇ ਵਿੱਚ ਤੁਹਾਡਾ ਜਿਹੜਾ ਇਰਾਦਾ ਨਾ ਆਵੇ, ਕਿਸੇ ਕੌਮ ਦੀ ਦੁਸ਼ਮਣੀ ਨਾ ਆਏ ਤੇ ਕੋਈ ਲਾਲਚ ਨਾ ਆਏ, ਬਲਕਿ ਜੋ ਕੁਛ ਵੀ ਕਰੋ ਅੱਲਾਹ ਤਾਲਾ ਦੇ ਦੀਨ ਨੂੰ ਗਾਲਿਬ ਕਰਨ ਲਈ, ਤਾਂ ਕਿ ਕੋਈ ਫਿਤਨਾ ਨਾ ਰਹੇ, ਕੋਈ ਰੁਕਾਵਟ ਨਾ ਰਹੇ ਅੱਲਾਹ ਦੇ ਦੀਨ ਦੇ ਅੱਗੇ, ਕਿ ਕੋਈ ਕੋਈ ਰੋਕਣ ਵਾਲਾ ਨਾ ਰਹੇ, ਬਲਕਿ ਪੂਰੇ ਦਾ ਪੂਰਾ ਦੀਨ ਅੱਲਾਹ ਹੀ ਦੀ ਤਰ੍ਹਾਂ ਵਾਸਤੇ ਹੋ ਜਾਏ, ਉਹਦੀ ਹੁਕਮਰਾਨੀ ਕਾਇਮ ਹੋ ਜਾਏ ਔਰ ਸਾਰੇ ਲੋਕ ਉਸ ਦੇ ਤਹਿਤ ਰਹਿ ਕੇ ਜ਼ਿੰਦਗੀ ਗੁਜ਼ਾਰਨ ਵਾਲੇ ਬਣ ਜਾਣ। ਫੈਨ ਇੰਤਾ ਹੋ, ਅਗਰ ਇਹ ਬਾਜ਼ ਆ ਜਾਣ, ਫੈਨ ਅੱਲਾਹ ਬਿਮਾ ਯਾ ਮਲੂ ਨਾ ਬਸੀਰ, ਤੇ ਇਹਨਾਂ ਨੂੰ ਜਾਣ ਲੈਣਾ ਚਾਹੀਦਾ ਅੱਲਾਹ ਤਾਲਾ ਜੋ ਵੀ ਕਰ ਰਹੇ ਨੇ ਉਹਨੂੰ ਦੇਖ ਰਿਹਾ ਔਰ ਉਹਦੇ ਇਹਨਾਂ ਦੇ ਸਾਰੇ ਹਾਲਾਤ ਅੱਲਾਹ ਦੇ ਸਾਹਮਣੇ ਨੇ। ਅਗਰ ਇਹ ਬਾਜ਼ ਆ ਜਾਣਗੇ ਤੇ ਅੱਲਾਹ ਵੀ ਇਹਨਾਂ ਨੂੰ ਮੁਆਫ ਕਰ ਦੇਗਾ, ਔਰ ਅਗਰ ਇਹ ਬਾਜ਼ ਨਾ ਆਏ ਤੇ ਫਿਰ ਅੱਲਾਹ ਤਾਲਾ ਇਹਨਾਂ ਦੇ ਨਾਲ ਉਸਾ ਹੀ ਕਰੇਗਾ ਜਿਸ ਤਰ੍ਹਾਂ ਹੁਣ ਕੀਤਾ। ਵੈਨ ਤਵੱਲੋ, ਅਗਰ ਇਹ ਫਿਰ ਵੀ ਮੂੰਹ ਫੇਰਦੇ ਨੇ, ਫਾਲਮੂ ਅੰਨ ਅੱਲਾਹ ਮੌਲਾਕੁਮ, ਇਹ ਮੁਸਲਮਾਨੋ ਇਸ ਚੀਜ਼ ਦੇ ਉੱਤੇ ਯਕੀਨ ਰੱਖੋ, ਚੰਗੀ ਤਰ੍ਹਾਂ ਜਾਣ ਲਓ ਅੱਲਾਹ ਤੁਹਾਡਾ ਪੁਸ਼ਤ ਪਨਾਹ ਹੈ, ਅੱਲਾਹ ਤੁਹਾਡੇ ਨਾਲ ਹੈ, ਅੱਲਾਹ ਤਾਲਾ ਤੁਹਾਡੀ ਮਦਦ ਕਰਨ ਵਾਲਾ ਹੈ। ਨਿਮਲ ਮੌਲਾ ਵ ਨਿਮਲ ਨਸੀਰ, ਉਹ ਕਿੰਨਾ ਹੀ ਚੰਗਾ ਹੈ ਤੁਹਾਡਾ ਪੁਸ਼ਤ ਪਨਾਹ ਔਰ ਕਿੰਨਾ ਹੀ ਚੰਗਾ ਹੈ ਮਦਦਗਾਰ, ਜਿਹਦੀ ਮਦਦ ਉਹਨੂੰ ਹਾਸਲ ਹੋਵੇ ਉਹੀ ਹੈ ਜਿਹੜਾ ਕਾਮਯਾਬ ਰਹਿੰਦਾ ਹੈ, ਜਿਹਦਾ ਸਾਥ ਅੱਲਾਹ ਤਾਲਾ ਨੂੰ ਦਾ ਸਾਥ ਜਿਹਨੂੰ ਮਿਲ ਜਾਏ ਉਹੀ ਹੈ ਜਿਹਦੀ ਆਖਿਰਕਾਰ ਕਾਮਯਾਬੀ ਹੁੰਦੀ ਹੈ ਔਰ ਉਹੀ ਹੈ ਜਿਹੜਾ ਆਖਿਰਕਾਰ ਕਾਮਯਾਬ ਰਹਿੰਦਾ ਹੈ ਉਹ ਦੂਸਰੀ ਜ਼ਿੰਦਗੀ ਚ। ਅੱਲਾਹ ਹੀ ਹੈ ਜਿਹੜਾ ਸਭ ਤੋਂ ਵੱਡਾ ਮਦਦਗਾਰ ਵੀ ਹੈ ਔਰ ਸਭ ਤੋਂ ਵੱਡਾ ਕਿਸੇ ਦਾ ਪੁਸ਼ਤ ਪਨਾਹ ਵੀ ਹੈ। ਇਹ ਹੈ ਜਿਹੜਾ ਯਕੀਨ ਦਿਲਾ ਦਿੱਤਾ ਮੁਸਲਮਾਨਾਂ ਨੂੰ ਵੀ ਔਰ ਉਹਨਾਂ ਨੂੰ ਵੀ ਇੰਤਬਾਹ ਕਰ ਦਿੱਤਾ ਕਿ ਆਓ ਬਾਜ਼ ਆ ਜਾਓ, ਇਸ ਜੰਗ ਤੇ ਹੁਣ ਜਾਰੀ ਰਹਿਣੀ ਹੈ ਉਦੋਂ ਤਾਈਂ ਜਦੋਂ ਤਾਈਂ ਅੱਲਾਹ ਤਾਲਾ ਦਾ ਦੀਨ ਗਾਲਿਬ ਨਾ ਹੋਇਆ ਔਰ ਮਸਜਿਦ ਹਰਾਮ ਜਦੋਂ ਤਾਈਂ ਆਜ਼ਾਦ ਨਾ ਹੋ ਗਈ, ਉੱਥੋਂ ਰੋਕਣ ਵਾਲਿਆਂ ਨੂੰ ਜਿਹਨਾਂ ਤਾਈਂ ਮਗਲੂਬ ਨਾ ਕਰ ਲਿਆ ਔਰ ਤਾਂ ਕਿ ਫਿਤਨਾ ਫਰੋਹ ਹੋ ਜਾਏ ਤੇ ਅੱਲਾਹ ਤਾਲਾ ਦੇ ਦੀਨ ਦੇ ਅੱਗੇ ਰੁਕਾਵਟ ਕੋਈ ਨਾ ਰਹੇ, ਉਦੋਂ ਤਾਈਂ ਇਹ ਜੰਗ ਤੇ ਹੁਣ ਜਾਰੀ ਰਹੇਗੀ ਤੇ ਆਓ ਬਾਜ਼ ਆ ਜਾਓ ਤੇ ਬਚ ਜਾਓਗੇ, ਅਗਰ ਬਾਜ਼ ਨਹੀਂ ਆਓਗੇ ਤੇ ਆਖਿਰਕਾਰ ਤੁਹਾਨੂੰ ਮਗਲੂਬ ਹੋਣਾ ਪਏਗਾ, ਅੱਲਾਹ ਤਾਲਾ ਆਪਣੇ ਦੀਨ ਨੂੰ ਗਾਲਿਬ ਕਰ ਦੇਗਾ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵਈਆਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।